ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿਬੈ ਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸਗਲ ਬਨਸਪਤ ਮਹਿਬੈ ਸੰਤਰ ਸਗਲ ਦੂਧ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਓ ਗੁਣ ਨਿਦਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਗੁਣ ਨਿਦਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਟ ਕਟ ਰਹਾ ਸਮਾਹਿਓ ਸੰਤੋ ਘਟ ਘਟ ਰਹਿਆ ਸਮਾਹਿਓ ਘਟ ਘਟ ਆਖੋ ਸਾਰੇ ਸੰਤੋ ਘਟ ਘਟ ਰਹਿਆ ਸਮਾਹਿਓ ਸੰਤੋ ਘਟ ਘਟ ਰਹਿਆ ਸਮਾਹਿਓ ਘਟ ਘਟ ਰਹਿਆ ਸਮਾਹਿਓ ਸੰਤੋ ਘਟ ਘਟ ਰਹਿਆ ਸਮਾਹਿਓ ਘਟ ਘਟ
ਸੰਤੋ ਘਟ ਘਟ ਰਹਿਆ ਸਮਾਹਿਓ
ਸਤਿਗੁਰੂ ਗਰੀਬ ਨਿਵਾਸ ਸਰਵ ਸ਼ਕਤੀਮਾਨ ਲੋਕ ਪ੍ਰਲੋਕ ਦੇ ਸੁੱਖਾਂ ਦੇ ਦਾਤੇ ਜਗਦੀ ਜੋਤ ਧੰਨ ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਪਵਿੱਤਰ ਚਰਨਾਂ ਵਿੱਚ ਮਹਾਨ ਸ਼ੋਭਨੀਕ ਦਰਬਾਰ ਦੇ ਵਿੱਚ ਬਹੁਤ ਪਿਆਰ ਨਾਲ ਇਕਾਗਰਤਾ ਨਾਲ जितने भी गुरसिख माई भाई संगती रूप में आन जुड़ बैठे हो सबनों ने जी आया। गुरु पातशाह जी की अपार दयालता है जो सानू सुभाग प्राप्त होया। अज भी सतगुरां के चरणों में जुड़ बैठन का नानकशाही कैलेंडर के अनुसार साल का सत्तवां महीना शुरू होया पादरों पादों। अज पहली तारीख है सावन का महीना जो कैलेंडर के अनुसार 32 दिनों का सी कल संपूर्ण होया। हो सकता है कि आप संगतां दे विच्चों कुछ प्रेमी इस लई कुछ वधेरे उत्साह दे नाल जुड़े हो कि अज पादरों दे पहला पादरों महीने का पहला दिन है। चलते हाँ पहुँचते हाँ सचखंड श्री हरिमंदर साहब विखे संगतां दे दर्शन दीदार करते हाँ गुरु पातशाह का हुक्म सुनते हाँ। गुरु पातशाह साड़ी झोली विच की पाउंदे ने जिस नाल साडा महीना सफला हो जाए साडा जीवन सफला हो जाए। एक गल लई तां असी सुचेत हाँ बहुत सुचेत हाँ और जे चेतना विच थोड़ी बहुती किते कसर है तो वह निकल जानी चाहीदी है। बहुत घट ही किते वेखन चाहिया है कि सिख किते अज दे दिन सूरज की पूजा करते हो सूरज दियां साखियां कहानियां पढ़ते सुनते हो किथे कदी सुनिया तुसां ने। पुन्या दे दीवान लगते ने मस्या दे दीवान लगते ने सिखी मंडल विच वक्रे वक्रे दिनां ते संगतां जुड़दियां ने पर जुड़ के कदी किसी ने चंद्रमा दे गीत गाए ने। भावें पुन्या होवे भावें मस्या होवे सतगुरु महाराज की अपार दयालता है। अपार दयालता के साढ़े वड़ वडेरियां नूं जिन्हां दी असी अंश बंश हाँ असी जिन्हां ते माण करदे हां असी पंजां पीढ़ियां तो दसां पीढ़ियां तो कई पीढ़ियां तो लैके असी सिख तुरे आ रहे हाँ उन्होंने जदों सिखी ग्रहण की उन्होंने 12 माह पढ़िया उन्होंने खितियां पढ़िया ने उन्होंने विचारिया है चंगी तरह कि सतगुरु महाराज सबब दे नाल ना जुड़िया होया नूं रब्बी उपदेश बख्शिश करते ने श्री अकाल पुरख नाल जोड़ते हैं। और सतगुरु महाराज ने अज फिर जिवें कि साडी रवायत है परंपरा चली आउंदी है और सचखंड श्री हरिमंदर साहब विखे भी इस परंपरा के अनुसार अज सवेरे भी माणयोग सिंह साहब होर ने ज्ञानी मान सिंह होर ने प्यार नाल माझ राग का जो 12 माह है पंचम पातशाह का उचारित उहदे विचों एक शब्द जो पादों महीने के नाम नाल शुरू हुंदा है सानू श्रवण करवाया आपां विचारांगे समझण का यतन करांगे ता कि समझण तो बाद विचारण तो बाद जे फिर किते साडे जीवन दे विच किसे नुक्कर ते किसे रूप दे विच सूरज की पूजा छिपी हुई है असी हटा सकी है। असी सूरज दे पुजारी नहीं हाँ सूरज बनाउण वाले दे पुजारी हाँ असी। लेकिन इस तो पहला उस शब्द की विचार आरंभ करन तो पहला माणयोग जी ने भाई साहब होर ने भाई रणजीत सिंह जी ने प्यार नाल सानू ये शब्द सरवण करवाया जो पहला मुख वाक दे रूप दे विच जिन्हों असी हुक्म भी आखते हैं फरमान भी आखते हैं अमृत वेले जो आपां नूं प्राप्त होया। ये पावन मनोहर शब्द 617 पन्ने ते सुभायमान है। सोरठ राग दे विच दूजे घर दे विच शब्द गाया जावे ऐसा आदेश पंजवें सतगुरां दा दो पदां ते आधारित है ते हरेक पद दीआं दो दो तुकां ने और इन्हां तों इलावा दो तुकां रहाउ दीआं ने ਜਿਨ੍ਹਾਂ ਦੇ ਵਿੱਚੋਂ ਇੱਕ ਪੰਕਤੀ ਇੱਕ ਤੁਕ ਜਿਹੜੀ ਹੈ ਆਪਾਂ ਨੇ ਸਾਰਿਆਂ ਨੇ ਪਿਆਰ ਨਾਲ ਹੋਣੇ ਦੁਹਰਾਉਣ ਦਾ ਯਤਨ ਕੀਤਾ ਅਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਰਹਾਉ ਦੀ ਪੰਕਤੀ ਅਗਰ ਸਾਡੇ ਧਿਆਨ ਵਿੱਚ ਟਿਕ ਜਾਂਦੀ ਹੈ ਵਸ ਜਾਂਦੀ ਹੈ ਤਾਂ ਅਸੀਂ ਸ਼ਬਦ ਦਾ ਸਮੁੱਚਾ ਭਾਵ ਸਮਝਣ ਵਿੱਚ ਸੌਖੇ ਹੋ ਜਾਂਦੇ ਹਾਂ। ਅਸੀਂ ਘਰਾਂ ਵਿੱਚ ਵੀ ਜਾਈਏ ਤਾਂ ਸੰਤੋ ਘੱਟ ਘੱਟ ਰਹੇ ਆ ਸਮਾਏ ਹੋ, ਇੰਨੀ ਕੁ ਗੱਲ ਸਾਨੂੰ ਚੇਤੇ ਰਹੇ, ਇਹ ਸੂਤਰ ਹੈ। ਰਹਾਉ ਦੀ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਨੇ ਸ਼੍ਰੀ ਅਕਾਲ ਪੁਰਖ ਕਰਤਾ ਪੁਰਖ ਜੀ ਵਾਹਿਗੁਰੂ ਜੀ ਉਹਨਾਂ ਦੀ ਸਰਬ ਵਿਆਪਕਤਾ ਦਾ ਜ਼ਿਕਰ ਕੀਤਾ ਹੈ। ਜਿਸ ਇੱਕ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਜੋੜਿਆ ਅਤੇ ਆਖਿਆ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਬੋਲੋ ਸਾਰੇ ਕੀ ਆਖਿਆ? ਸਾਹਿਬ ਮੇਰਾ, ਬੁਲੰਦ ਆਵਾਜ਼ ਵਿੱਚ ਬੋਲਿਆ ਕਰੋ ਸਾਰੇ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਪਰ ਇੱਕ ਹੋਣ ਦੇ ਨਾਲ ਨਾਲ ਉਹ ਸਰਬ ਵਿਆਪਕ ਵੀ ਹੈ, ਅਤੇ ਸਰਬ ਵਿਆਪਕ ਦਾ ਮਤਲਬ ਇਹ ਹੀ ਨਹੀਂ ਕਿ ਉਹ ਸਾਰੀਆਂ ਥਾਵਾਂ 'ਤੇ ਵਿਰਾਜਮਾਨ ਹੈ, ਸਾਰੀਆਂ ਥਾਵਾਂ 'ਤੇ ਵਿੱਚ ਵਸਣ ਵਾਲੇ ਜੀਵਾਂ ਦੇ ਵਿੱਚ ਵੀ ਵਿਰਾਜਮਾਨ ਹੈ। ਥਾਵਾਂ 'ਤੇ ਰਹਿਣ ਵਾਲੇ ਜੀਵ, ਭਾਵੇਂ ਉਹ ਪਸ਼ੂ ਨੇ, ਭਾਵੇਂ ਉਹ ਪੰਛੀ ਨੇ, ਭਾਵੇਂ ਉਹ ਜ਼ਮੀਨ 'ਤੇ ਰਿੰਗਣ ਵਾਲੇ ਕੀੜੇ ਨੇ, ਅਤੇ ਭਾਵੇਂ ਮਨੁੱਖ ਨੇ, ਉਹ ਸਾਰਿਆਂ ਵਿੱਚ ਵਿਰਾਜਮਾਨ ਹੈ, ਵਿਆਪਕ ਹੈ। ਇੱਥੇ ਹੀ ਨਹੀਂ, ਸਤਿਗੁਰੂ ਮਹਾਰਾਜ ਨੇ ਸਾਨੂੰ ਪਿਆਰ ਨਾਲ ਸਮਝਾਇਆ, ਮਰਤ ਪਿਆਲ ਆਕਾਸ਼ ਦਿਖਾਇਓ, ਉਹ ਤਿੰਨਾਂ ਥਾਵਾਂ 'ਤੇ ਵਿਰਾਜਮਾਨ ਹੈ, ਜ਼ਮੀਨ 'ਤੇ ਵੀ, ਜ਼ਮੀਨ ਤੋਂ ਥੱਲੇ ਵੀ, ਅਤੇ ਅਸਮਾਨ ਦੇ ਵਿੱਚ ਵੀ, ਭਾਵ ਉੱਡਣ ਵਾਲਿਆਂ ਵਿੱਚ, ਪਾਣੀ ਦੇ ਵਿੱਚ, ਅਤੇ ਸਭਨਾਂ ਥਾਵਾਂ ਦੇ ਵਿੱਚ ਜਿਤਨੇ ਜੀਵ ਨੇ ਉਹਨਾਂ ਸਾਰਿਆਂ ਜੀਵਾਂ ਦੇ ਵਿੱਚ ਵਿਰਾਜਮਾਨ ਹੈ। ਸਾਡੀ ਇੱਕ ਵਿਡੰਬਨਾ ਹੈ ਜਿਹਨੂੰ ਕਹਿੰਦੇ ਨੇ ਟ੍ਰੈਜਡੀ। ਵਿਡੰਬਨਾ ਇਹ ਹੈ ਕਿ ਸਾਨੂੰ ਦਿਸਦਾ ਨਹੀਂ, ਦਿਸਦਾ ਇਸ ਲਈ ਨਹੀਂ ਕਿ ਅਸੀਂ ਆਪਣੀਆਂ ਅੱਖਾਂ ਨਾਲ ਵੇਖਣ ਦਾ ਯਤਨ ਕਰਦੇ ਹਾਂ। ਸਾਨੂੰ ਸਾਡੀਆਂ ਅੱਖਾਂ ਦੇ ਨਾਲ ਕੋਈ ਕੁਛ ਦਿਸਦਾ ਹੈ, ਕੋਈ ਕੁਛ ਦਿਸਦਾ ਹੈ, ਉਹਨਾਂ ਦੇ ਵਿੱਚ ਪਰਮੇਸ਼ਰੀ ਜੋਤ ਵਾਹਿਗੁਰੂ ਜੀ ਦੀ ਸਰਬ ਵਿਆਪਕਤਾ ਸਾਨੂੰ ਨਜ਼ਰ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ, ਹਾਂ ਉਸਦਾ ਇੱਕ ਕਾਰਨ ਹੈ ਕਿ ਅਸੀਂ ਅਜੇ ਤੱਕ ਨਾ ਗੁਰੂ ਦੀਆਂ ਅੱਖਾਂ ਰਾਹੀਂ ਵੇਖਣਾ ਸ਼ੁਰੂ ਨਹੀਂ ਕੀਤਾ ਤਾਂ ਸਾਨੂੰ ਨਹੀਂ ਦਿਸਦਾ। ਗੁਰੂ ਦੀਆਂ ਅੱਖਾਂ ਨੇ ਗੁਰਮਤ ਦੀਆਂ ਅੱਖਾਂ, ਗੁਰੂ ਦੀਆਂ ਅੱਖਾਂ ਨੇ ਗੁਰੂ ਗਿਆਨ ਦੀਆਂ ਅੱਖਾਂ, ਜਿਹੜੀਆਂ ਪੰਕਤੀਆਂ ਮੈਂ ਦੁਹਰਾਈਆਂ ਅੱਗੇ ਚੱਲ ਕੇ ਸਤਿਗੁਰੂ ਮਹਾਰਾਜ ਫਿਰ ਜ਼ਿਕਰ ਕਰਦੇ ਨੇ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਓ, ਨਾਨਕ ਗਿਆਨ ਰਤਨ ਪ੍ਰਗਾਸਿਆ, ਹਰਿ ਮਨ ਵਸਿਆ ਨਿਰੰਕਾਰੀ ਜੀਓ। ਸਾਡੇ ਜਿਹੜੇ ਅੱਖੀਆਂ ਦੇ ਵਿੱਚ ਨਾ, ਭਾਵ ਸਾਡੀ ਸੁਰਤੀ ਦੀਆਂ, ਬੁੱਧੀ ਦੀਆਂ ਅੱਖੀਆਂ ਦੇ ਵਿੱਚ ਜਿਹੜੇ ਪਰਦੇ ਆਏ ਹੋਏ ਨੇ ਅਗਿਆਨਤਾ ਦੇ, ਹਉਮੈ ਦੇ, ਉਹ ਸਾਨੂੰ ਜਿਹੜੇ ਦੇਖਣ ਨਹੀਂ ਦਿੰਦੇ, ਗੁਰੂ ਕਿਰਪਾ ਕਰਦੇ ਨੇ ਗਿਆਨ ਦਾ ਸੁਰਮਾ ਪਾ ਕੇ ਸਾਡੀਆਂ ਅੱਖਾਂ ਦੇ ਵਿੱਚ ਪੈਦਾ ਹੋਇਆ ਹੋਇਆ ਇਹ ਹਨੇਰਾ, ਇਹ ਅਗਿਆਨਤਾ ਦੂਰ ਕਰ ਦਿੰਦੇ ਨੇ, ਅਤੇ ਫਿਰ ਅਸੀਂ ਦੇਖ ਸਕਦੇ ਹਾਂ ਕਿ ਸਾਰਿਆਂ ਦੇ ਅੰਦਰ ਕੋਈ ਹੋਰ ਨਹੀਂ ਹੈ, ਸਾਰਿਆਂ ਦੇ ਅੰਦਰ ਉਹੀ ਹੈ ਜਿਹੜਾ ਮੇਰੇ ਅੰਦਰ ਹੈ, ਫਿਰ ਅਸੀਂ ਦੇਖ ਸਕਦੇ ਹਾਂ। ਮੈਂ ਫਿਰ ਬੇਨਤੀ ਕਰਾਂ, ਫਿਰ ਅਸੀਂ ਦੇਖ ਸਕਦੇ ਹਾਂ। ਜਦ ਤੱਕ ਗੁਰੂ ਅਮਰਦਾਸ ਜੀ ਦਾ ਇੱਕ ਵਚਨ ਧਿਆਨ ਵਿੱਚ ਲੈ ਆਉਣਾ, ਇਹ ਨੇਤਰੋਂ ਮੇਰਿਓ ਹਰਿ ਤੁਮੋ ਮੈਂ ਜੋਤ ਧਰੀ, ਹਰਿ ਬਿਨ ਅਵਰ ਨਾ ਦੇਖੋ ਕੋਈ, ਹਰੀ ਤੋਂ ਬਿਨਾਂ ਹੋਰ ਕੋਈ ਨਾ ਦੇਖੋ, ਸਾਰਿਆਂ ਵਿੱਚ ਹਰੀ ਹੀ ਹੈ। ਇਹ ਨੇਤਰੋਂ ਮੇਰਿਓ ਹਰਿ ਤੁਮੋ ਮੈਂ ਜੋਤ ਧਰੀ, ਹਰਿ ਬਿਨ ਅਵਰ ਨਾ ਦੇਖੋ ਕੋਈ, ਹਰਿ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਦਿਆ, ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਵਿਸ਼ਵ ਸੰਸਾਰ ਕੁਛ ਹੋਰ ਨਹੀਂ, ਇਹ ਹਰਿਕਾ ਰੂਪ ਹੈ, ਹਰੀ ਰੂਪ ਨਦਰੀ ਆਇਆ, ਪਰ ਕਦੋਂ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਪਹਿਲਾਂ ਨਹੀਂ ਸੀ, ਜਿਸ ਵੇਲੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ, ਅਤੇ ਕਿਰਪਾ ਤੋਂ ਕੀ ਭਾਵ ਹੈ, ਅਸੀਂ ਉਹਨਾਂ ਦੇ ਬਚਨਾਂ ਨੂੰ ਧਿਆਨ ਨਾਲ ਸੁਣਿਆ, ਧਿਆਨ ਨਾਲ ਵਿਚਾਰਿਆ, ਫਿਰ ਪ੍ਰਤੀਤ ਕੀਤਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਫਿਰ ਪ੍ਰਤੀਤ ਕੀਤਾ। ਔਰ ਸਤਿਗੁਰਾਂ ਨੇ ਅਗਲੀ ਪੰਕਤੀ ਵਿੱਚ ਆਖਿਆ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ ਹੋਈ, ਸਤਿਗੁਰ ਮਿਲਿਆ। ਪਹਿਲਾਂ ਤਾਂ ਅੱਖਾਂ ਅੰਨੀਆਂ ਹੀ ਸਨ, ਇਹ ਸੱਚ ਨਹੀਂ ਵੇਖ ਰਹੀਆਂ ਸਨ, ਪਰ ਅਸੀਂ ਭਾਗਾਂ ਵਾਲੇ ਹੋਏ, ਅਸੀਂ ਗੁਰੂ ਕੇ ਸਿੱਖ ਭਾਗਾਂ ਵਾਲੇ ਹੋਏ, ਭਾਗਸ਼ੀਲ ਹੋਏ। ਸਤਿਗੁਰੂ ਮਹਾਰਾਜ ਨੇ ਸਾਨੂੰ ਜਿਸ ਵੇਲੇ ਗੁਰਮਤ ਬਖਸ਼ਿਸ਼ ਕੀਤੀ ਨਾ, ਅੱਖਾਂ ਸਾਡੀਆਂ ਖੁੱਲ੍ਹ ਗਈਆਂ, ਅਤੇ ਖੁੱਲ੍ਹੀਆਂ ਅੱਖਾਂ ਦੇ ਨਾਲ ਨਾ ਫਿਰ ਅਸੀਂ ਥਾਂ ਥਾਂ 'ਤੇ ਛਬੀਲਾਂ ਲਾਉਣ ਲੱਗ ਪਏ। ਗਰਮੀਆਂ ਦੇ ਦਿਨ ਨੇ ਕੋਈ ਪਿਆਸਾ ਨਾ ਚਲਾ ਜਾਏ, ਇਹ ਨਹੀਂ ਆਖਿਆ, ਸਿੱਖ ਪਿਆਸਾ ਨਾ ਚਲਾ ਜਾਏ, ਕੋਈ ਪਿਆਸਾ ਨਾ ਲੰਘ ਜਾਏ। ਫਿਰ ਅਸੀਂ ਲੰਗਰ ਵਰਤਾਉਣ ਲੱਗ ਪਏ। ਭਾਰਤ ਦੀ ਧਰਮੀ ਧਰਤੀ 'ਤੇ ਜਿੱਥੇ ਅਸੀਂ ਵੱਸਦੇ ਹਾਂ ਉੱਥੇ ਕੋਈ ਭੁੱਖਾ ਨਾ ਸਮੇ, ਇਹ ਬਾਕੀਆਂ ਨੇ ਕਿਉਂ ਨਹੀਂ ਕੀਤਾ? ਸਿੱਖਾਂ ਦੀ ਰੀਸੇ ਹੁਣ ਥੋੜ੍ਹੇ ਥੋੜ੍ਹੇ ਲੱਗੇ ਨੇ, ਮੈਂ ਕਹਿੰਦਾ ਬੜੀ ਚੰਗੀ ਗੱਲ ਹੈ, ਲੱਭੋ ਤਕੜੇ ਹੋ ਕੇ, ਪਰ ਉਹਨਾਂ ਦੇ ਕੋਲ ਇਹ ਸੰਕਲਪ ਨਹੀਂ ਹੈ, ਇਹ ਸਿਧਾਂਤ ਨਹੀਂ ਹੈ। ਜਿਹੜਾ ਸੰਕਲਪ, ਜਿਹੜਾ ਸਿਧਾਂਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਦੇ ਦਿੱਤਾ, ਤੂੰ ਅੱਖਾਂ ਖੋਲ੍ਹ ਕੇ ਵੇਖ, ਹੋਰ ਕੋਈ ਹੈ? ਹੋਰ ਨਹੀਂ ਕੋਈ। ਇਸ ਕਰਕੇ ਸਾਡੇ ਵਿੱਚ ਨਾ ਕਨ੍ਹਈਆ ਜੀ ਬਣ ਕੇ ਸਾਰੇ ਚੱਲਦੇ ਨੇ, ਇਸ ਕਰਕੇ ਸਾਡੇ ਵਿੱਚ ਤਾਰੂ ਜੀ ਬਣ ਕੇ ਸਾਰੇ ਚੱਲਦੇ ਨੇ, ਤਾਰੂ ਪੋਪਟ ਜੀ ਬਣ ਕੇ ਸਾਰੇ ਚੱਲਦੇ ਨੇ। ਔਰ ਸਾਨੂੰ ਸਭਨਾਂ ਨੂੰ ਚੱਲਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਸੰਤੋ ਘਾਟ ਘਾਟ ਰਹੇ ਸਮਾਹਿਓ। ਦੇਖੋ ਸ਼ਬਦ ਕਿਤਨਾ ਸੰਬੋਧਨੀ ਸ਼ਬਦ ਕਿੱਡਾ ਪਿਆਰਾ ਹੈ। ਅਸੀਂ ਕੱਲ੍ਹ ਵੀ ਥੋੜ੍ਹੀ ਜਿਹੀ ਵਿਚਾਰ ਕੀਤੀ ਸੰਤ ਸ਼ਬਦ 'ਤੇ, ਜਿਹੜੇ ਪੁੱਗ ਚੁੱਕੇ ਨੇ, ਜਿਹੜੇ ਹਰ ਵੇਲੇ ਵੇਖਦੇ ਨੇ, ਉਹਨਾਂ ਨੂੰ ਵੀ ਸੰਤ ਆਖਿਆ ਗਿਆ। ਜਿਹੜੇ ਵੇਖਣ ਵਾਸਤੇ ਤੁਰੇ ਨੇ, ਜਿਹੜੇ ਸੱਚ ਦੀ ਭਾਲ ਦੇ ਵਿੱਚ ਤੁਰੇ ਨੇ, ਉਸ ਨਾਲ ਸਾਂਝ ਪਾਉਣੀ ਚਾਹੁੰਦੇ ਨੇ, ਸੱਤੇ ਮਾਰਗ ਦੇ ਜਿਹੜੇ ਪਾਂਧੀ ਨੇ, ਮੈਨੂੰ ਤਾਂ ਐਸਾ ਪ੍ਰਤੀਤ ਹੁੰਦਾ ਸਤਿਗੁਰੂ ਉਹਨਾਂ ਨੂੰ ਵੀ ਸੰਤ ਕਹਿੰਦੇ ਪਏ ਨੇ। ਹੁਣ ਪੁੱਗਿਆ ਹੋਇਆਂ ਦੀ ਗੱਲ ਨਹੀਂ ਹੈ, ਜਿਨ੍ਹਾਂ ਦੇ ਅੰਦਰ ਪੁੱਗਣ ਦਾ ਚਾਅ ਹੈ ਉਹਨਾਂ ਨੂੰ ਵੀ ਕਹਿੰਦੇ ਪਏ ਨੇ। ਭਾਵ ਸਮੂਹ ਸਿੱਖਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ, ਘੱਟ ਘੱਟ ਰਹੇ ਆ ਸਮਾਹੇ ਹੋ। ਘੱਟ ਸ਼ਬਦ ਹੁੰਦਾ ਹੈ, ਅਰਥ ਹੁੰਦਾ ਹੈ ਸਰੀਰ, ਘੱਟ ਮੈਂ ਨਾ ਹਿਰਦਾ, ਸਾਡਾ ਸਭਨਾਂ ਦਾ ਅੰਦਰਲਾ, ਐਂ ਆਪਾਂ ਸਮਝ ਲਈਏ। ਵਾਹਿਗੁਰੂ ਜੀ ਹਰ ਸਰੀਰ ਦੇ ਵਿੱਚ ਨੇ, ਹਰ ਹਿਰਦੇ ਦੇ ਵਿੱਚ ਨੇ। ਪੂਰਨ ਪੂਰ ਰਹੇ ਉਹ ਸਰਬ ਮੈਂ ਹੈ, ਅਤੇ ਉਹ ਜਿਹੜੇ ਨੇ ਉਹ ਸਭਨਾਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਵਿਰਾਜਮਾਨ ਨੇ, ਉਹਨਾਂ ਦੀ ਜੋਤ ਵਿਰਾਜਮਾਨ ਹੈ। ਜਲ ਥਲ ਰਮਈਆ ਆਹਿਓ, ਜਲ ਵਿੱਚ ਨੇ ਉਹ, ਥਲ ਵਿੱਚ ਨੇ ਉਹ। ਭਾਵ ਕੀ ਹੈ, ਜਲ ਦੇ ਵਿੱਚ ਰਹਿਣ ਵਾਲੇ ਜੀਵਾਂ ਵਿੱਚ ਵੀ ਨੇ, ਥਲ 'ਤੇ ਰਹਿਣ ਵਾਲੇ ਜੀਵਾਂ ਦੇ ਵਿੱਚ ਵੀ ਨੇ, ਅਸਮਾਨ 'ਤੇ ਉੱਡਣ ਵਾਲੇ ਪਰਿੰਦਿਆਂ ਦੇ ਵਿੱਚ ਵੀ ਨੇ, ਸਭਨਾਂ ਦੇ ਵਿੱਚ ਉਹ ਹੈਨ। ਉਹਨਾਂ ਦੀ ਜੋਤ ਹੈ ਸਰਬ ਜੋਤ ਮੈਂ, ਜੰਗ ਕੀ ਜੋਤ ਧਾਰ ਰਹੇ ਉਹ ਸਵਾਮੀ ਪੋਤ ਪੋਤ। ਸਾਡਾ ਆਦਿ ਇੱਕ ਓਅੰਕਾਰ ਦੇ ਨਾਲ ਹੁੰਦਾ ਹੈ, ਇੱਕ ਓਅੰਕਾਰ, ਇੱਕ ਹੈ ਪਰਮੇਸ਼ੁਰ, ਜਿਵੇਂ ਅਸੀਂ ਆਖਿਆ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ केवल एक ही नहीं आख्या, नाल ओंकार लगा दिता। और ओंकार शब्द के अनेक ही अर्थ विद्वान लेके चलते रहे ने, पर संखेपता नाल आख्या गया जिसका यह सारा पसारा है ते जेड़ा इस सारे पसारे दे विच विराजमान है, एक अनेक हैं फिर एक है, एक अनेक व्यापक पूरक। सतगुरु जी ने, गुरु नानक साहब सच्चे पातशाह जी ने बाबा नामदेव जी दे इस लिखत नूं शब्द नूं इसे लिए प्यारिया, उन्होंने समझिया जानिया कि नामदेव जी वही गल कह रहे हैं जिहड़ी असी कह रहे हैं, सब गोबिंद है, सब गोबिंद है, गोबिंद बिन नहीं कोई। इसलिए सवार संभालिया उन्होंने शब्दों अपने प्यारे कर कमलों के नाल लिखे, ई भय बीठल वो भय बीठल, बीठल बिन संसार नहीं। सतगुरु महाराज ने तस्दीक किया इस गल नूं। असी अक्सर ही ना इन पंक्तियों का हवाला देंदे हुंदे हाँ, अव्वल अल्लाह नूर उपाया कुदरत के सब बंदे, एक नूर ते सब जग उपजे कौन भले, बोलो सारे कौन भले को मंदे। ये शब्द गुरु नानक साहब का आख्या नहीं है, ये बाबा कबीर जी होरां दा आख्या है, लेकिन सिखां दी रसना ते सिखां दी सोच दे विच ये पंगतियां ते ये पावन वचन इउं वसे होए ने जिवें गुरु नानक साहब सच्चे पातशाह कह रहे हैं। और निसंदेह इहदे विच कोई शक भी नहीं, उन्होंने जिहड़े दर्ज कीते ने ਉਹ ਇਸੇ ਹੀ ਪਿਆਰ ਵਿੱਚ ਲਿਆ ਕੇ ਕੀਤੇ ਨੇ। ਸਦਾ ਚੇਤਾ ਰੱਖਣਾ, ਸਾਹਸ ਤਵ ਨੈਣ ਨਨ ਨੈਣ ਹੈ ਤੋ ਏਕ ਸਾਹਸ ਮੂਰਤ, ਨਣਾ ਏਕ ਤੋਈ ਸਾਹਸ ਪਦ ਬਿਮਲ, ਨਨ ਏਕ ਪਦ ਗੰਧ ਬਿਨ ਸਾਹਸ ਤਵ ਗੰਧ, ਇਹ ਵਿੱਚ ਲੱਤ ਮੋਹੀ ਸਭ ਮੈਂ ਜੋਤ, ਜੋਤ ਹੈ ਸੋਏ। ਆਖੋ ਸਾਰੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ। ਫਿਰ ਆਖੋ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ। ਇਹ ਐਵੇਂ ਨਹੀਂ ਜ਼ਬਾਨ ਸਾਰਿਆਂ ਦੀ ਬੋਲਦੀ ਪਈ, ਜ਼ਬਾਨ ਦੇ ਅੰਦਰ ਸੱਤਾ ਉਹ ਸਿੱਖ ਦੀ ਸਾਰਿਆਂ ਨੂੰ ਦਿੱਤੀ ਹੋਈ ਹੈ। ਐਵੇਂ ਨਹੀਂ ਅੱਖਾਂ ਚਮਕਦੀਆਂ ਪਈਆਂ, ਇਹਨਾਂ ਅੱਖਾਂ ਦੇ ਵਿੱਚ ਚਮਕ ਉਸ ਦੀ ਦਿੱਤੀ ਹੋਈ ਹੈ। ਸਤਿਗੁਰੂ ਮਹਾਰਾਜ ਨੇ ਇਸ ਖਿਆਲ ਨੂੰ ਦ੍ਰਿੜ ਕਰਵਾਇਆ ਹੈ ਸਾਨੂੰ, ਤਾਂ ਕਿ ਸਾਡੇ ਸਭਨਾਂ ਦੇ ਅੰਦਰ ਨਾ ਇੱਕ ਭਾਈਚਾਰਕ ਏਕਤਾ ਜਿਹੜੀ ਹੈ ਨਾ ਉਹ ਬਣੀ ਰਹੇ, ਭਾਈਚਾਰਕ ਏਕਤਾ। ਔਰ ਇਹ ਗੱਲ ਸੋਚ ਕੇ ਬਣੀ ਰਹੇ ਕਿ ਇਹ ਜਿਹੜੇ ਮੇਰੇ ਕੋਲ ਬੈਠੇ ਹੋਏ ਨੇ ਇਹਨਾਂ ਸਾਰਿਆਂ ਨੂੰ ਵੀ ਉਸੇ ਨੇ ਬਣਾਇਆ ਹੈ ਜਿਸ ਨੇ ਮੈਨੂੰ ਬਣਾਇਆ ਹੈ। ਇਹ ਘਟੀਆਂ ਨਹੀਂ ਹੈ ਨਾ, ਇਸ ਦਾ ਮਤਲਬ ਹੈ ਕਿ ਮੈਂ ਵਧੀਆ ਨਹੀਂ ਹਾਂ, ਮੈਂ ਕਿਸੇ ਮਾਣ ਗੁਮਾਣ ਵਿੱਚ ਨਾ ਆ ਜਾਵਾਂ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ, ਹਰੇ ਇੱਕੋ ਮਾਟੀ ਤੋਂ ਅਸੀਂ ਸਾਰੇ ਬਣੇ ਹੋਏ ਹਾਂ, ਇੱਕੋ ਨੇ ਸਾਨੂੰ ਸਾਜਣ ਹਾਰੇ ਨੇ ਸਾਜਿਆ ਹੋਇਆ ਹੈ, ਬਣਾਇਆ ਹੋਇਆ ਹੈ। ਸਤਿਗੁਰੂ ਮਹਾਰਾਜ ਜੀ ਇਹ ਖਿਆਲ ਦ੍ਰਿੜ ਕਰਵਾਉਂਦੇ ਨੇ। ਆਪਾਂ ਸਾਖੀਆਂ ਜਾਂ ਇਤਿਹਾਸਿਕ ਹਵਾਲੇ ਨਾ ਦੇਈਏ, ਅੱਗੇ ਚਲੀਏ ਆਪਾਂ, ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਸਿਧਾਂਤ ਨੂੰ ਆਪਾਂ ਇਤਨਾ ਕੁ ਲੈ ਕੇ ਚੱਲਦੇ ਹੋਏ ਵਿਚਾਰਦਿਆਂ ਹੋਇਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਕਰਤਾਰ ਇੱਕ ਹੈ ਜੋ ਇੱਕ ਰਸ ਸਰਬ ਵਿਆਪਕ ਹੈ, ਜਿਸ ਨੂੰ ਜਾਣਿਆ ਜਾਂਦਾ ਹੈ, ਜਾਣਿਆ ਜਾ ਸਕਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ।
ਸਗਲ बनस्पत मह बै संतर सागल दूध मह किया।
फिर सतगुरां ने उदाहरण दिती है, उदाहरण दिती हैं, कहन लगे जिवें सारी वनस्पति जितनी है, भाव है जितने रुख ने, भावें वह टाली का रुख है, भावें वह किक्कर का रुख है, भावें किसी फुल लगते हैं तो भावें कुछ होर, इन रुखों के नाम असं भावें सारिया के वक्रे वक्रे रखे ने, पर सारी वनस्पति विच सारी लकड़ दे विच अग मौजूद है। और सगल दूध मैं किया, भावें किसी गऊ का रंग चिट्टा है तो भावें किसी गऊ का रंग लाखा है तो भावें किसी गऊ का रंग कुछ होर है, गऊं के नाम वखरे वखरे ते कद वखरे वखरे हो सकते ने, पर सारिया गऊं के दुध के विच घ्यो जरूर हुंदा है। इसे तरह जी
ऊच नीच मह जोत समाणी घट घट माधो जिया।
जिवें सारी वनस्पति की लकड़ दे विच अग मौजूद है, जिमें हरेक गऊ के दुध के घ्यो मौजूद है, इस तरह उचिया ते नीविया जातां जिहड़ियां अखौती मनिया जांदियां ने, कईयां जांदियां ने, या रुतबे करके कोई उच्चा है कोई नीवा है, धन करके कोई अमीर है कोई गरीब है, ऊच नीच मैं जोत समाणी, सारिया दे विच ही वाहिगुरु जी की ज्योति समाई हुई है, सत्ता समाई हुई है, घट घट माधो जिया, और हरेक दे अंदर उसका निवास है जी।
संतो घट घट रहया समाहे
ओ सबना दे अंदर विराजमान है,
पूरन पूर रहयो सर्ब मह,
जितनी भी समस्त सानू दृष्टमान है उस सारे दे विच ही ओ सब थावां ते पूर्ण है व्यापक है।
जल थल रमैया आहे ओ
जल दे जीवां दे विच, थल दे उपर जीवां दे विच, भाव आसमान दे जीवां दे विच, सबना थावां ते करतार विराजमान है जी।
रहाओ गुण निदान नानक जस गावै।
असी जस गाउंदे हाँ उस करतार दा जिहड़ा गुणी निदान है, गुणा दा खजाना है।
सतगुर परम चुकायो
असी वनस्पति दे गुण नहीं गाउंदे, ध्यान रखना साडा गुरु ने परम दूर कर दिता। कोई पिपल नू मत्थे टेके, कोई जंड नू मत्थे टेके, कोई टाली नू मत्थे टेके ते प्या टेके, पर सतगुर परम चुकायो सतगुरां ने साडा परम चुक दिता है, दूर कर दिता है। कि करतार ने वाहिगुरु ने यह सारा कुछ साजिया है, यह कुदरत है उसकी, यह किरत है उसकी, यह क्रिएशन है उसकी। अगली गल ध्यान रखनी, वाहिगुरु जी की आत्म सत्ता सारिया विच है, पर कोई भी वाहिगुरु नहीं है, यह ध्यान रखना जरूर। कई बार असी इत्थे आके थिड़क जाते हैं, फारसी के दो लफ्ज अक्सर ही साडे विच वरते गए ने, गुरबाणी विच वरते गए ने, कादर अते कुदरत। कादर नूं सतगुरां ने साडी आम बोली विच आखिया करतार या करता, ते कुदरत नूं आखिया ऐ सारी जो दृष्टमान है। दृष्टमान दे विच ਇਹ ਖੰਡਾਂ ਖੰਡ ਬ੍ਰਹਿਮੰਡ ਤੇ ਸਾਰੇ ਸਮੁੰਦਰ ਵੀ ਨੇ, ਨਦੀਆਂ ਨਾਲੇ ਵੀ ਨੇ, ਪਹਾੜ ਵੀ ਨੇ, ਵਣਸਪਤੀ ਵੀ ਹੈ, ਜੀਵ ਵੀ ਨੇ, ਪਸ਼ੂ ਪੰਛੀ ਤੇ ਹੋਰ ਸਾਰੇ ਮਨੁੱਖ ਵੀ ਨੇ, ਸਭਨਾ ਦੇ ਵਿੱਚ ਸੱਤਾ ਉਸ ਦੀ ਹੈ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਰੱਬ ਕੋਈ ਵੀ ਨਹੀਂ ਹੈ। ਸਤਿਗੁਰ ਭਰਮ ਚੁਕਾਇਓ, ਸਤਿਗੁਰ ਧੰਨ ਧੰਨ ਜਿਨ ਭਰਮ ਗਣ ਤੋੜਿਆ, ਸੋ ਸਤਿਗੁਰ ਵਾਹ ਵਾਹ ਜਿਨ ਹਰਸਿਓਂ ਜੋੜਿਆ। ਜਿਵੇਂ ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਹੈ ਨਾ, ਇਹ ਸਿੱਖਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਸਾਡੇ ਵੱਡ ਵਡੇਰੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਅੱਗੇ ਪਹਿਲਾਂ हो सकता सूरज की पूजा करने वाले होन, हो सकता चंद्रमा नूं मामा आखण वाले होन, हो सकता है अग दे मत्था टेकण वाले होन, की पता है। पर सतगुरु सच्चे पातशाह ने भरम चुका दिता, कहने लगे सूरज बड़ा शक्तिवान है, चंद्रमा बड़ा चंगा है, अग बड़ी शक्तिवान है, पानी बहुत शक्तिवान है, जीवन के लिए बड़े उपयोगी ने, पर चेता रखियो जे तू उस दे नाल जुड़ना है जिसने ये सारे पैदा किए ने, तू उस नाल जुड़ना है। सतगुर परम चुकाएओ, ते जे अजे भी किते उस दे नाल नहीं जुड़िया ते इन्हां दे नाल किसे ना किसे रूप च जुड़ गया है, जुड़िया होया है, ते साडे माइंड दे विचों ये गल क्लीयर हो जानी चाहीदी है, स्पष्ट हो जानी चाहीदी है। असी सूरजां नूं मत्थे टेकण वाले नहीं हां, असी चंद्रमा नूं मत्थे टेकण वाले नहीं हां, असी पानी नूं रब मनण वाले नहीं हां। मैं सिखां दे प्रति संबोधन करके कह रहा, जिहड़े कहिंदे ने श्री गुरु ग्रंथ साहिब सच्चे पातशाह जी दी सिख्या साडा गुरु है, मैं उन्हां प्रति कह रहा सतगुर भरम चुकायो। असी उस नूं मनण वाले हाँ जिन्हों लोग जेड़े जेड़ा लोगों नूं नहीं दिसदा, पर सतगुर भरम चुकायो सानू दिसदा पिया है। असी उन्हां दे अगे हाथ जोड़ के बेनतियां करते हाँ, सतगुर भरम चुकायो अते
सर्व निवासी सदा अलेपा सब मह रहया समायो।
वो सारिया दे विच है कादरे मुतलक बा कुदरत जाहिर अस्त, दरमियाने कुदरते खुद कादरे अस्त, इहदे विच कोई शक नहीं। नानक सच दतार शनाखत कुदरती, कुदरत करके वसिया सोए, पर कुदरत कादर नहीं है, कादर होर है। सतगुर भरम चुकायो अते असी उस कादर दे नाल जुड़ना है, उस करतार दे नाल जुड़ना है। गुरु नानक साहब सच्चे पातशाह जी दे 550वां प्रकाश आ रहा है, श्रोमणी गुरुद्वारा प्रबंधक कमेटी वालों बड़े उपराले किए जा रहे हैं, बड़े यतन किए जा रहे हैं, तुसी सारिया ने नाल रल के उन्हां यतनां नूं सार्थक करना है। तो सतगुरु सच्चे पातशाह महाराज ना सानू फिर वार 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 प्यार नाल समझाउंदे ने, असी अपने अंदर इस प्रकार के भरम नहीं आउण दे ने। जे असी किसे ना किसे रूप दे विच उस करतार नूं छड के किसे होर दे नाल जुड़े होए हाँ, इसका मतलब है असी अजे तक गुरु नानक की गल नूं समझिया नहीं है, समझिया नहीं है। साहिब मेरा बोलो सारे, साहेब मेरा एको है, एको है भाई, एको है। वाहिगुरु जी ने सारी यह सृष्टि साजी है, लेकिन यह सारी सृष्टि वाहिगुरु नहीं है, इस दे विचों वाहिगुरु वेखिया जा सकता है। सृष्टि बिनसनहार है, वाहिगुरु जी बिनसदे नहीं, बंदे हसदे भी ने रोंदे भी वेखे गए, मिठा बोलते तो कौड़ा बोलते भी वेखे गए, लेकिन वाहिगुरु जी तो सदा मिठा बोलन वाले, उन्दे नाल जुड़े रहन वाले कदी रोंदे नहीं। नानक भगतां सदा विगास, उन्हां दे अंदर सदा विगास है। यह महान फलसफा सतगुरु गुरु नानक साहब सच्चे पातशाह दा अज पंचम पातशाह हजूर ने साडी झोली विच फिर पाया, ते नाल सानू समझाउंदिआं होइआं बारह माह दे जिहड़ा शब्द है माझ राग दे विच, जिहड़ा पादों महीने दे नाम नाल शुरू हुंदा है, उहदे राही भी इस ढंग दे नाल उपदेश दृढ़ करवाया। किवें आखिया जी,
पादोए परम पुलाणिया दूजै लगा हेत।
हुण ध्यान रखना, पादोए भाव है पादों महीने विच सतगुरां दा उपदेश दृढ़ करवाउण दा इक ढंग है। जिवें सावन लिखिया ना, सावन दे नाणे नूं सिहारी पाई, सावन सरसी कामनी। जिवें जेठ लिखिया ते जेठ दे ठठे नूं सिहारी पा दित्ती, जेठ जुड़न दा लोड़ी है। वैसाख धीरन क्यों वंडियां, चेत इहनां चेत दे वैसाख दे जेठ दे ਇਹਨਾਂ ਸਾਰੇ ਮਹੀਨਿਆਂ ਦੇ ਨਾਵਾਂ ਦੇ ਆਰੰਭਤਾ ਦੇ ਨਾਲ ਜਿੱਥੇ ਸਿਆਰੀ ਪਾਈ ਉਸਦਾ ਮਤਲਬ ਹੈ ਚੇਤ ਵਿੱਚ, ਵਿਸਾਖ ਵਿੱਚ, ਜੇਠ ਵਿੱਚ, ਸਾਵਣ ਵਿੱਚ, ਇਸੇ ਤਰ੍ਹਾਂ ਇੱਥੇ ਆਖਿਆ ਭਾਦੂ ਵਿੱਚ। ਪਰ ਉਪਦੇਸ਼ ਸਰਬਕਾਲੀ ਹੈ, ਕੇਵਲ ਭਾਦਰੋਂ ਵਾਸਤੇ ਨਹੀਂ ਇਹ ਉਪਦੇਸ਼, ਇਹ ਧਿਆਨ ਰੱਖਣਾ। ਗੁਰੂ ਕੇ ਸਿੱਖ ਬੜੇ ਚੇਤਨ ਨੇ ਅਤੇ ਕਰਤਾਰ ਕਿਰਪਾ ਕਰੇ ਇਹ ਚੇਤਨਤਾ ਹੋਰ ਬੁਲੰਦ ਹੋਵੇ। ਮਹਾਰਾਜ ਕਹਿੰਦੇ ਨੇ ਕਰਤਾਰ ਤਾਂ ਸਾਰੀਆਂ ਥਾਵਾਂ 'ਤੇ ਵਿਆਪਕ ਹੈ, ਕਰਤਾਰ ਤਾਂ ਗੁਣੀ ਨਿਧਾਨ ਹੈ, ਲੇਕਿਨ ਕੁਝ ਐਸੇ ਲੋਕ ਨੇ ਜਿਹੜੇ ਭਰਮ ਵਿੱਚ ਆ ਗਏ। ਪਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਵਾਹਿਗੁਰੂ। ਉਹ ਕਰਤਾਰ ਨੂੰ ਛੱਡ ਕੇ ਨਾ, ਉਸ ਗੁਣੀ ਨਿਧਾਨ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਸਾਂਝ ਪਾ ਬੈਠੇ। ਔਰ ਬਿਗਨਿੰਗ ਦੇ ਵਿੱਚ ਨਾ ਸਤਿਗੁਰੂ ਮਹਾਰਾਜ ਨੇ ਉਦਾਹਰਣ ਦੇ ਨਾਲ ਹੀ ਇਹ ਸਾਰਾ ਸ਼ੁਰੂ ਕੀਤਾ। ਔਰ ਇਸ ਗੱਲ ਨੂੰ ਸਮਝਣਾ ਹੋਵੇ ਕਿ ਦੂਜਾ ਕੌਣ ਹੈ, ਅਗਲੀ ਪੰਗਤੀ ਪੜ੍ਹ ਲਈਏ, ਗੱਲ ਸਪਸ਼ਟ ਹੋ ਜਾਏਗੀ ਜੀ।
ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ,
ਜਿਸ ਨੇ ਬੜਾ ਸ਼ਿੰਗਾਰ ਕੀਤਾ, ਬੜਾ ਸਜਾਇਆ ਆਪਣੇ ਆਪ ਨੂੰ, ਪਰ ਉਸਦਾ ਸਾਰਾ ਸ਼ਿੰਗਾਰ ਉਸਦੇ ਕਿਸੇ ਕੰਮ ਨਾ ਆਇਆ, ਵਿਅਰਥ ਹੋ ਗਿਆ। ਹੁਣ ਤੁਸੀਂ ਕਹੋਗੇ ਗੱਲ ਸਪਸ਼ਟ ਦੀ ਤਾਂ ਬਣਦੀ ਨਹੀਂ ਸਾਡੇ ਸਾਹਮਣੇ। ਦੋਹਾਂ ਸ਼ਬਦਾਂ ਨੂੰ ਨਾ ਤੁਸੀਂ ਮਿਲਾ ਕੇ ਆਪ ਧਿਆਨ ਨਾਲ ਪੜ੍ਹੇ ਹੋ ਜੇ, ਭਾਵੇਂ ਕੋਈ ਸ਼ਬਦ ਕਿਤੇ ਹੈ ਅਤੇ ਕੋਈ ਸ਼ਬਦ ਕਿਤੇ ਹੈ, ਸਭਨਾ ਸ਼ਬਦਾਂ ਦੀ ਅੰਦਰਲੀ ਜਿਹੜੀ ਸੁਰ ਹੈ ਨਾ ਉਹ ਇੱਕ ਹੀ ਹੈ। ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ, ਅਜੋਕੇ ਯੁੱਗ ਦੇ ਵਿੱਚ, ਹੁਣ ਤਾਂ ਟੈਲੀਫੋਨਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਅਤੇ ਹੋਰ ਫਰੀਦਕੋਟੀਆ ਟੀਕਾ ਅਤੇ ਹੋਰ ਕਿਤਨੇ ਸਾਰੇ ਜਿਹੜੇ ਹੈਨ ਤਰਜਮਾ ਕੀਤੇ ਹੋਏ ਉਹ ਸਾਨੂੰ ਅਵੇਲੇਬਲ ਨੇ, ਇੰਟਰਨੈੱਟ 'ਤੇ ਸਾਨੂੰ ਅਵੇਲੇਬਲ ਨੇ, ਪੋਥੀਆਂ ਗ੍ਰੰਥ ਸਾਡੇ ਕੋਲ ਅਵੇਲੇਬਲ ਨੇ, ਪ੍ਰਾਪਤ ਨੇ। ਧੰਨਵਾਦ। ਅਸੀਂ ਪੜ੍ਹ ਸਕਦੇ ਹਾਂ, ਅਸੀਂ ਵਿਚਾਰ ਸਕਦੇ ਹਾਂ, ਜ਼ਰੂਰ ਸੁਣਿਆ ਕਰੋ, ਲੇਕਿਨ ਜ਼ਰੂਰ ਪੜ੍ਹਿਆ ਕਰੋ। ਜਦ ਤੱਕ ਅਸੀਂ ਆਪ ਪੜ੍ਹਦੇ ਨਹੀਂ, ਪਾਠ ਨਹੀਂ ਕਰਦੇ, ਸਾਡਾ ਭਰਮ ਪੂਰਨ ਰੂਪ ਵਿੱਚ ਨਿਕਲ ਨਹੀਂ ਸਕਦਾ। ਤੁਸੀਂ ਕਹੋਗੇ ਮੈਂ ਇਹ ਗੱਲ ਕਿਉਂ ਕਹਿ ਰਿਹਾ, ਅੱਜ ਆਪਾਂ ਸਬੱਬ ਨਾਲ ਜੁੜੇ ਹਾਂ, ਅੱਜ ਦੇ ਆਖੇ ਸਾਰੇ ਬਚਨ ਤੁਹਾਨੂੰ ਚੇਤੇ ਨਹੀਂ ਰਹਿਣਗੇ, ਭਾਵੇਂ ਸੁਣਦੇ ਪਏ ਹੋ ਨਹੀਂ ਚੇਤੇ ਰਹਿਣਗੇ। ਕਿਸੇ ਬਚਨ ਨਾਲ ਸਾਡਾ ਧਿਆਨ ਲੱਗਾ ਅਤੇ ਕਿਸੇ ਬਚਨ ਵੱਲ ਸਾਡਾ ਧਿਆਨ ਨਹੀਂ ਸੀ, ਬਚਨ ਹੋ ਗਿਆ ਪਰ ਸਾਡਾ ਧਿਆਨ ਨਹੀਂ ਸੀ, ਫਿਰ ਕਿਸੇ ਨੇ ਕਿਤਨਾ ਸੁਣਿਆ ਅਤੇ ਕਿਸੇ ਨੇ ਕਿਤਨਾ ਸੁਣਿਆ। ਹਰ ਸਿਧਾਂਤ ਕਿਸੇ ਇੱਕ ਵਚਨ 'ਤੇ ਨਹੀਂ ਟਿਕਿਆ ਹੋਇਆ ਜਦ ਤੱਕ ਅਸੀਂ ਸਮੱਗਰ ਰੂਪ ਦੇ ਵਿੱਚ, ਪੂਰਨ ਰੂਪ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸਾਰੀ ਗੁਰਬਾਣੀ ਦਾ ਪਠਨ ਪਾਠ ਨਹੀਂ ਕਰਦੇ। ਇੱਕ ਗੱਲ ਹੋਰ ਬੜੀ ਚੰਗੀ ਹੋ ਰਹੀ ਅੱਜ ਕੱਲ੍ਹ, ਮੈਂ ਤੁਹਾਡੇ ਧਿਆਨ ਵਿੱਚ ਲਿਆਵਾਂ, ਹੋਏਗੀ ਜ਼ਰੂਰ ਤੁਹਾਡੇ ਧਿਆਨ ਵਿੱਚ, ਲੇਕਿਨ ਮੈਨੂੰ ਖੁਸ਼ੀ ਹੈ ਇਸ ਗੱਲ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ਜਿਤਨੇ ਵੀ ਪ੍ਰਧਾਨ ਸਾਹਿਬਾਨ ਆਏ ਨੇ, ਸਾਰਿਆਂ ਨੇ ਅੱਛੇ ਅੱਛੇ ਪ੍ਰੋਜੈਕਟ ਤੋਰੇ ਵੀ ਜਾਂ ਪਹਿਲੇ ਤੁਰਿਆਂ ਹੋਇਆਂ ਨੂੰ ਅੱਛੇ ਢੰਗ ਦੇ ਨਾਲ ਨਿਭਾਉਣ ਦਾ ਯਤਨ ਵੀ ਕੀਤਾ। ਮੌਜੂਦਾ ਮਾਣਯੋਗ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ, ਜਿਸ ਦਿਨ ਦੇ ਆਏ ਨੇ ਬੜੇ ਨਰੋਏ ਉਤਸ਼ਾਹ ਦੇ ਨਾਲ ਚੱਲ ਰਹੇ ਨੇ। ਕਿਤਨੇ ਸਾਰੇ ਕਾਰਜ ਜਿਹੜੇ ਚੰਗੇ ਪਹਿਲਾਂ ਚੱਲਦੇ ਪਏ ਸਨ ਉਹਨਾਂ ਨੂੰ ਇਹਨਾਂ ਨੇ ਫਰਦਰ ਤੋਰਿਆ, ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਹੋਏ ਫੈਸਲਿਆਂ ਨੂੰ ਅੱਗੇ ਤੋਰਨ ਦਾ ਯਤਨ ਕੀਤਾ। ਜਿਵੇਂ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਇਨੀਸ਼ੀਏਟ ਲਿਆ ਗਿਆ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਇੱਕ ਤੋਂ ਵੱਧ ਗੁਰਦੁਆਰਿਆਂ ਦੀ ਲੋੜ ਨਹੀਂ ਹੈ, ਆਮ ਤੌਰ 'ਤੇ ਇੰਨੀ ਵੱਡੀ ਆਬਾਦੀ ਨਹੀਂ ਕਿ ਅਸੀਂ ਇੱਕ ਗੁਰਦੁਆਰੇ ਵਿੱਚ ਨਹੀਂ ਜੁੜ ਸਕਦੇ, ਇਸ ਲਈ ਭਾਈ ਇੱਕ ਗੁਰਦੁਆਰਾ ਹੀ ਰੱਖੋ। ਪਹਿਲਾਂ ਇਹ ਯਤਨ ਹੋਏ ਨੇ ਆਲਰੇਡੀ, ਲੇਕਿਨ ਇੰਨੇ ਨਾ ਸਾਰਥਕ ਨਹੀਂ ਹੋ ਸਕੇ। ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਇਸ ਪਾਸੇ ਵੱਲ ਨਾ ਵਿਸ਼ੇਸ਼ ਰੁਚੀ ਲਈ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ, ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਦਿੱਤੇ ਜਾਂਦੇ ਨੇ, ਪ੍ਰਬੰਧਕਾਂ ਨੇ ਪ੍ਰਬੰਧ ਕਰਨਾ ਹੁੰਦਾ ਹੈ, ਪਰ ਚੱਲਣਾ ਕਿਹਨਾਂ ਨੇ ਹੁੰਦਾ ਹੈ? ਇਹਨਾਂ ਪ੍ਰਬੰਧਾਂ ਨੂੰ ਜਾਂ ਇਹਨਾਂ ਆਗਿਆ ਨੂੰ ਸਿਰੇ ਕਿਸਨੇ ਚਾੜਨਾ ਹੁੰਦਾ ਹੈ? ਗੁਰੂ ਕੇ ਸਿੱਖਾਂ ਨੇ। ਜੇ ਅਸੀਂ ਮੰਨਾਂਗੇ, ਅਸੀਂ ਗੱਲ ਨੂੰ ਸਮਝਾਂਗੇ, ਤੇ ਫਿਰ ਚੰਗੇ ਫੈਸਲਿਆਂ ਦੀ ਚੰਗਿਆਈ ਸਾਡੇ ਤੱਕ ਪਹੁੰਚ ਸਕਦੀ ਹੈ ਨਾ। ਇੱਕ ਗੱਲ, ਦੂਜੀ ਗੱਲ ਹੋਰ ਬੜੀ ਚੰਗੀ ਹੈ। 1979 ਵਿੱਚ ਸਭ ਤੋਂ ਪਹਿਲਾ ਪਾਠ ਬੋਧ ਸਮਾਗਮ ਇੱਥੇ ਕੀਤਾ ਗਿਆ ਸੀ। ਕੇਂਦਰੀ ਸਿੰਘ ਸਭਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਪ੍ਰਸਤੀ ਦੇ ਅਧੀਨ ਇਹ ਤੋਰਨ ਵਾਲੇ ਸਨ। ਗਿਆਨੀ ਦਿੱਤ ਸਿੰਘ ਜੀ ਹੋਣੀ, ਉਸ ਵੇਲੇ ਗੁਰਦਿੱਤ ਸਿੰਘ ਜੀ ਹੋਣੀ ਸਨ, ਗਿਆਨੀ ਮੇਵਾ ਸਿੰਘ ਜੀ ਹੋਣੀ ਅਤੇ ਜਥੇਦਾਰ ਭੌਰਾ ਸਾਹਿਬ ਮੌਜੂਦ ਸਨ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਮੌਜੂਦ ਸਨ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਮੌਜੂਦ ਸਨ। ਜੇ ਤੁਹਾਡੇ ਵਿੱਚੋਂ ਕੋਈ ਬੈਠਾ ਹੋਵੇ, ਕਿਸੇ ਨੂੰ ਯਾਦ ਹੋਵੇ ਤਾਂ ਜ਼ਰੂਰ ਤੁਸਾਂ ਦੇ ਰੰਗ ਮਾਣਿਆ ਹੋਵੇਗਾ ਅਤੇ ਲਾਭ ਹੋਇਆ ਹੋਵੇਗਾ। ਬਾਅਦ ਵਿੱਚ ਵੀ ਇਹ ਯਤਨ ਚੱਲਦੇ ਰਹੇ ਨੇ, ਲੇਕਿਨ ਅੱਜ ਕੱਲ੍ਹ ਫਿਰ ਲੌਂਗੋਵਾਲ ਸਾਹਿਬ ਇਸ ਪਾਠ ਬੋਧ ਸਮਾਗਮਾਂ 'ਤੇ ਬਹੁਤ ਜ਼ੋਰ ਦੇ ਰਹੇ ਨੇ। ਮੈਨੂੰ ਕੱਲ੍ਹ ਜਥੇਦਾਰ ਸਾਹਿਬ ਦੱਸ ਰਹੇ ਸਨ ਕਿ ਲਗਾਤਾਰ ਨਾ ਸਮਾਗਮ ਚੱਲ ਹੀ ਰਹੇ ਨੇ। ਇਸ ਵਾਰੀ ਹੁਣ ਲੁਧਿਆਣੇ ਚੱਲ ਰਿਹਾ ਹੈ, ਇੱਕ ਥਾਂ ਉਹਨਾਂ ਨੇ ਹੋਰ ਦੱਸਿਆ ਹੈ, ਉੱਥੇ ਵੀ ਚੱਲ ਰਿਹਾ ਹੈ। ਤੁਹਾਨੂੰ ਸੰਬੋਧਨ ਕਰਨ ਦਾ ਮੇਰਾ ਕੀ ਭਾਵ ਹੈ? ਇੱਕ ਤਾਂ ਮੈਨੂੰ ਖੁਸ਼ੀ ਹੈ, ਮੈਂ ਐਪਰੀਸ਼ੀਏਟ ਕਰਦਾ, ਮੈਂ ਸ਼ਲਾਘਾ ਕਰਦਾ ਸ਼੍ਰੋਮਣੀ ਕਮੇਟੀ ਦੇ ਐਸੇ ਯਤਨਾਂ ਦੀ। ਦੂਜੀ ਗੱਲ ਇਹ ਹੈ, ਜਿਸ ਵੇਲੇ ਅਸੀਂ ਸਾਰੇ ਰਲ ਕੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਨਾਲ ਪਠਨ ਪਾਠ ਕਰਦੇ ਹਾਂ ਨਾ, ਫਿਰ ਸਿਧਾਂਤ ਸਾਡੇ ਸਾਹਮਣੇ ਨਿਖਰਦੇ ਨੇ, ਫਿਰ ਸਾਡੀ ਸਿਧਾਂਤਕ ਸੂਝ ਤਿੱਖੀ ਹੁੰਦੀ ਹੈ, ਫਿਰ ਸਾਡੇ ਗ੍ਰੰਥੀ ਸਿੰਘ, ਸਾਡੇ ਜਿਹੜੇ ਪ੍ਰਚਾਰਕ ਨੇ, ਉਹਨਾਂ ਦੀ ਸੂਝ ਵਿੱਚ ਨਾ ਜਿਹੜਾ ਕਿਤੇ ਨਾ ਵੱਖਰੇਵਾਂ ਜਾਂ ਕਿਸੇ ਨਾ ਕਿਸੇ ਆਪਣੀ ਆਪਣੀ ਅਕਲ ਨੂੰ ਅੱਗੇ ਰੱਖ ਕੇ ਪੈਦਾ ਹੋ ਜਾਂਦਾ, ਉਹ ਵੱਖਰੇਵਾਂ ਘਟਦਾ ਹੈ। ਜਿੰਨਾ ਸਾਡਾ ਪ੍ਰਚਾਰਕ ਵਰਗ, ਭਾਵੇਂ ਉਹ ਗ੍ਰੰਥੀ ਸਿੰਘ ਹੈ, ਭਾਵੇਂ ਬੋਲ ਕੇ ਪ੍ਰਚਾਰ ਕਰਨ ਵਾਲਾ ਹੈ ਜਾਂ ਗਾਇਨ ਕਰਨ ਵਾਲਾ ਹੈ, ਜਿਤਨਾ ਸਾਡਾ ਪ੍ਰਚਾਰਕ ਵਰਗ ਸੁਸਿੱਖਿਅਤ ਹੋਏਗਾ, ਉਤਨਾ ਸਾਡੀ ਕੌਮ ਨੂੰ ਵਧੇਰੇ ਲਾਭ ਹੋਏਗਾ। ਪਰ ਤਦ ਲਾਭ ਹੋਵੇਗਾ ਨਾ ਜੇ ਅਸੀਂ ਵੀ ਨਾਲ ਰਲ ਕੇ ਪਾਠ ਬੋਧ ਸਮਾਗਮਾਂ ਦੇ ਵਿੱਚ ਅਸੀਂ ਪਹੁੰਚੀਏ, ਅਸੀਂ ਵੀ ਦੇਖੀਏ ਸੁਣੀਏ। ਜੇ ਹੁਣ ਲੁਧਿਆਣੇ ਹੋ ਰਿਹਾ ਹੈ, ਗੁਰਦੁਆਰਾ ਆਲਮਗੀਰ ਸਾਹਿਬ ਹੋ ਰਿਹਾ ਹੈ ਜਾਂ ਕਿਸੇ ਹੋਰ ਥਾਂ 'ਤੇ ਹੋ ਰਿਹਾ ਹੈ, ਹਾਂ ਤਖਤੂਪੁਰਾ ਇਸ ਪਾਸੇ ਹੋ ਰਿਹਾ ਹੈ, ਮੋਗੇ ਦੇ ਪਾਸ, ਜ਼ਿਲ੍ਹਾ ਮੋਗਾ ਦੇ ਵਿੱਚ, ਤਾਂ ਆਲੇ ਦੁਆਲੇ ਦੇ ਪਿੰਡਾਂ ਵਾਲਿਆਂ ਨੂੰ, ਸਾਰੇ ਮੁਖੀ ਸੱਜਣਾਂ ਨੂੰ, ਸਾਰੇ ਗ੍ਰੰਥੀ ਸੱਜਣਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਨਾ, ਤਾਂ ਕਿ ਆਹ ਜਿਹੜੀਆਂ ਸਿਧਾਂਤਕ ਬਾਤਾਂ ਸਤਿਗੁਰੂ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਈਆਂ ਨੇ, ਇਹ ਸਾਡੇ ਕੋਲ ਹੋਣ। ਦੁਨੀਆਂ ਦੇ ਵਿੱਚ ਕਿਤਨੇ ਸਾਰੇ ਬੁੱਲੇ ਆਉਂਦੇ ਨੇ, ਕਿਤਨੀਆਂ ਸਾਰੀਆਂ ਹਨੇਰੀਆਂ ਝੁਲਦੀਆਂ ਨੇ ਸਾਡੇ ਪੈਰ ਉਖੇੜਨ ਦੇ ਵਾਸਤੇ, ਲੇਕਿਨ ਯਾਦ ਰੱਖਿਓ ਜੇ ਜਿਸ ਸਿੱਖ ਦੀ ਝੋਲੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੈ, ਦੁਨੀਆਂ ਦਾ ਕੋਈ ਤੂਫਾਨ ਉਹਦੇ ਪੈਰ ਨਹੀਂ ਹਿਲਾ ਸਕਦਾ। ਜੇ ਅਸੀਂ ਅੱਜ ਤੱਕ ਬਚੇ ਹੋਏ ਹਾਂ ਨਾ, ਇਸ ਕਰਕੇ ਬਚੇ ਹੋਏ ਹਾਂ, ਇਸ ਕਰਕੇ। ਹੁਣ ਸਤਿਗੁਰੂ ਮਹਾਰਾਜ ਸਾਨੂੰ ਫਿਰ ਕਹਿੰਦੇ ਨੇ, ਵਾਹਿਗੁਰੂ ਜੀ ਸਰਬ ਵਿਆਪਕ, ਵਾਹਿਗੁਰੂ ਜੀ ਸਾਰਿਆਂ ਦੇ ਅੰਦਰ ਘੱਟ ਘੱਟ ਵਿੱਚ ਵਿਰਾਜਮਾਨ, ਲੇਕਿਨ ਕੁਝ ਐਸੇ ਵੀ ਨੇ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਦੂਜੇ ਨਾਲ ਸਾਂਝ ਪਾ ਕੇ ਬਹਿ ਗਏ। ਹੁਣ ਇੱਥੇ ਨਾ ਸਤਿਗੁਰਾਂ ਨੇ ਸਾਡੇ ਸਮਾਜਿਕ ਜੀਵਨ ਦੀ ਇੱਕ ਉਦਾਹਰਣ ਦਿੱਤੀ ਹੈ, ਮੈਂ ਬਹੁਤਾ ਕੁਝ ਨਾ ਉਸ ਉਦਾਹਰਣ ਦੇ ਵਿਸਥਾਰ ਵਿੱਚ ਨਹੀਂ ਕਹਿ ਸਕਾਂਗਾ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ। ਮੈਂ ਇੱਕ ਬਚਨ ਅਕਸਰ ਵਰਤਿਆ ਕਰਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਲੋਕ ਅਤੇ ਪ੍ਰਲੋਕ ਸਫਲ ਕਰਨ ਵਾਲੇ ਨੇ। ਇਹ ਹੀ ਨਹੀਂ ਕਿ ਇਹ ਰੂਹਾਨੀਅਤ ਦਾ ਖਜ਼ਾਨਾ ਨੇ, ਅਧਿਆਤਮਿਕ ਗਿਆਨ ਹੀ ਹੈ, ਇਹਦੇ ਵਿੱਚ ਸਮਾਜ ਗਿਆਨ ਵੀ ਹੈ। ਜੇ ਸਮਾਜ ਨਰੋਆ ਨਹੀਂ ਬਣਦਾ ਤਾਂ ਨਿਰ ਅਧਿਆਤਮਿਕਤਾ ਦੀ ਤਾਂ ਬਾਤਾਂ ਨਹੀਂ ਨਾ ਪਾਈਆਂ ਗਈਆਂ। ਫਿਰ ਸਤਿਗੁਰਾਂ ਨੇ ਸਥੂਲ ਰੂਪ ਦੇ ਵਿੱਚ ਸਾਡੇ ਜੀਵਨ ਨੂੰ ਵੀ ਵਧੀਆ ਬਣਾਉਣ ਦਾ ਯਤਨ ਕੀਤਾ ਹੈ। ਮੈਂ ਬੇਨਤੀ ਕਰਨ ਜਾ ਰਿਹਾ ਸਾਂ, ਇਸ ਦੂਜੇ ਦੇ ਬਾਬਤ ਸਮਝਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਤੁਖਾਰੀ ਰਾਗ ਦੇ ਵਿੱਚ 12 ਮਹਾਂ ਹੈ, ਉਸ ਦੇ ਵਿੱਚ ਇਸ ਮਹੀਨੇ ਦਾ ਸ਼ਬਦ ਪੜ੍ਹ ਕੇ ਦੇਖਣਾ। ਸਤਿਗੁਰੂ ਕਹਿੰਦੇ ਨੇ ਪਾਦੋਂ ਭਰਮ ਭੁਲੀ ਭਰ ਜੋਬਨ ਪਛੁਤਾਣੀ, ਜਲ ਥਰ ਨੀਰ ਭਰੇ ਬਰਸ ਉੱਤੇ ਰੰਗ ਮਾਣੀ, ਬਰਸੈ ਨਿਸਕਾਲੀ ਕਿਉਂ ਸੁਖ ਬਾਲੀ, ਦਾਦਰ ਮੋਰ ਲਵੰਤੇ। ਕਹਿੰਦੇ ਨੇ ਮੀਂਹ ਪੈ ਰਿਹਾ ਹੈ, ਬਿਜਲੀ ਗਰਜਦੀ ਪਈ ਹੈ, ਮੌਸਮ ਬੜਾ ਸੁਹਾਵਣਾ ਬਣਿਆ ਹੋਇਆ ਹੈ, ਬਹੁਤ ਜਿਹਨੂੰ ਰੋਮਾਂਟਿਕ ਆਖਿਆ ਜਾਂਦਾ ਹੈ, ਬਹੁਤ ਰੋਮਾਂਟਿਕ ਬਣਿਆ ਹੋਇਆ ਹੈ, ਲੇਕਿਨ ਕਮਲੀ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਪਿਆ। ਉਹ ਭਿਅੰਗਮ ਫਿਰੇ ਡਸੰਤੇ, ਉਹਨੂੰ ਤਾਂ ਸੱਪ ਜਿਵੇਂ ਡੰਗ ਮਾਰਦਾ ਫਿਰਦਾ ਹੁੰਦਾ ਹੈ, ਉਹਨੂੰ ਸਾਰੀ ਰੁੱਤ ਕੁਛ ਵੀ ਚੰਗਾ ਨਹੀਂ ਲੱਗਦਾ ਪਿਆ, ਮੀਂਹ ਵਸਦਾ ਉਹਨੂੰ ਚੰਗਾ ਨਹੀਂ ਲੱਗਦਾ ਪਿਆ, ਉਹਨੂੰ ਐਵੇਂ ਮੱਛਰ ਲੜਨ ਵਾਲੀਆਂ ਗੱਲਾਂ ਹੋਈ ਜਾ ਰਹੀਆਂ ਨੇ, ਜੇ ਮੱਛਰ ਲੜਦਾ ਹੈ ਤਾਂ ਪੀੜਾ ਹੁੰਦੀ ਹੈ, ਸੱਪ ਡਸਦਾ ਹੈ ਤਾਂ ਪੀੜਾ ਹੁੰਦੀ, ਐਵੇਂ ਪੀੜਤ ਹੋਈ ਫਿਰਦੀ ਹੈ। ਮਹਾਰਾਜ ਕਹਿੰਦੇ ਨੇ ਪਤਾ ਐਵੇਂ ਕਿਉਂ ਪੀੜਤ ਹੋਈ ਫਿਰਦੀ ਹੈ, ਆਪਣੀ ਸ਼ੌਹ ਨਾਲ ਰੁੱਸ ਗਈ ਹੈ, ਆਪਣੇ ਪਤੀ ਨਾਲ ਰੁੱਸੀ ਫਿਰਦੀ ਹੈ। ਜਿਸ ਪਤੀ ਦੇ ਲੜ ਪਿਤਾ ਨੇ ਲਗਾਇਆ ਸੀ ਨਾ, ਉਸ ਪਤੀ ਨਾਲ ਰੁੱਸੀ ਫਿਰਦੀ ਹੈ। ਕਹਿੰਦੇ ਨੇ ਹੁਣ ਇਹਨੂੰ ਚੇਤ ਬਸੰਤ ਭਲਾ ਭਵਰ ਸੁਹਾਵੜੇ ਨਾ ਵਾਹਿਗੁਰੂ, ਸਾਵਣ ਭਾਦਵੇ ਆਨੰਦ ਜੀਓ, ਸਾਵਣ ਭਾਦਵੇ ਦਾ ਆਨੰਦ ਇਹਨੂੰ ਕੀ ਆਵੇ ਆਨੰਦ ਹੁਣ। ਹੁਣ ਕਹਿੰਦੇ ਨੇ ਇਹ ਭੁੱਲ ਕਿੱਥੇ ਗਈ, ਭੁੱਲ ਗਈ ਭਰ ਜੋਬਨ ਪਛੁਤਾਣੀ, ਮੈਂ ਜਵਾਨ ਬੜੀ ਹਾਂ, ਮੈਂ ਸੁੰਦਰ ਬੜੀ ਹਾਂ, ਮੈਂ ਸੋਹਣੀ ਬੜੀ ਹਾਂ। ਵਾਹਿਗੁਰੂ, ਧਿਆਨ ਰੱਖਣਾ ਸਤਿਗੁਰੂ ਮਹਾਰਾਜ ਨਾ ਸਾਡੇ ਸਮਾਜਿਕ ਜੀਵਨ ਦੀਆਂ ਊਣਤਾਈਆਂ ਨੂੰ ਵੀ ਦੂਰ ਕਰਨਾ ਚਾਹੁੰਦੇ ਨੇ। ਜੇ ਕਿਤੇ ਸੱਜ ਵਿਆਹੀ ਮੁਟਿਆਰ ਹੈ ਸ਼ੀਸ਼ੇ ਅੱਗੇ ਦੇਖ ਕੇ ਅਤੇ ਆਪਣੀ ਸੁੰਦਰਤਾ ਆਪਣੇ ਰੂਪ 'ਤੇ ਆਪ ਹੀ ਮੋਹਿਤ ਹੋਵੇ ਅਤੇ ਪਤੀ ਨਾਲ ਰੁੱਸ ਰੁੱਸ ਕੇ ਬਵੇ ਅਤੇ ਉਹਦੇ ਵਾਸਤੇ ਸਾਵਣ ਆਇਆ ਅਤੇ ਭਾਦੋਂ ਆਇਆ, ਸੁਖਦਾਈ ਨਹੀਂ ਹੁੰਦਾ ਹੁੰਦਾ, ਕੀ ਹੁੰਦਾ ਹੁੰਦਾ ਹੈ? ਅਸੀਂ ਸੁਣਦੇ ਨਹੀਂ ਸਾਡੇ ਘਰਾਂ 'ਚ ਕਿੰਨੇ ਬਖੇੜੇ ਪੈ ਜਾਂਦੇ। ਸਤਿਗੁਰੂ ਮਹਾਰਾਜ ਚਾਹੁੰਦੇ ਨੇ ਇਹ ਬਖੇੜੇ ਸਾਡੇ ਘਰਾਂ ਵਿੱਚ ਨਾ ਪੈਣ ਕਦੀ। ਇਹ ਭੁਲਾਵੜ ਹੈ, ਭੁੱਲੀ ਭੁੱਲ ਭੁੱਲ ਪਛੋਤਾਣੀ, ਐਵੇਂ ਨਿੱਕੀ ਜਿਹੀ ਗੱਲ ਵੀ ਮੈਂ ਸੁੰਦਰ ਬੜੀ ਹਾਂ, ਮੇਰੀ ਸੁੰਦਰਤਾ ਬੜੀ ਹੈ। ਸਤਿਗੁਰੂ ਕਹਿੰਦੇ ਨੇ ਹਉਮੈ ਆ ਗਈ ਨਾ, ਹਉਮੈ ਆ ਕੇ ਅਤੇ ਪਤੀ ਦੇ ਨਾਲ ਜੁੜਨ ਦੀ ਬਜਾਏ ਆਪਣੇ ਤਨ ਦੇ ਨਾਲ ਜੁੜ ਗਈ ਅਤੇ ਸਤਿਗੁਰਾਂ ਨੇ ਫਿਰ ਬੜਾ ਸਮਝਾਇਆ, ਕਹਿਣ ਲੱਗੇ ਇਹ ਤਨ ਧਾਨਾ ਜਿਵੇਂ ਪਰਛਾਵੇਂ ਢਲ ਜਾਂਦੇ ਨੇ ਉਵੇਂ ਢਲ ਜਾਣ ਵਾਲਾ ਹੈ ਧੀਏ। ਮੈਂ ਦੇਖਿਆ ਉਹ ਤੰਗੀ ਪਏ ਓਹਰੀ ਗਹਿਰੀ ਗੰਭੀਰੀ, ਕਹਿੰਦੀ ਸੱਸਰ ਸੁਹੀਆ ਕਿਵ ਕਰੀ, ਨਿਮਨ ਨਾ ਜਾਏ ਥਣੀ, ਮੈਂ ਸੱਸ ਨੂੰ ਮੱਥਾ ਕਿਵੇਂ ਟੇਕਾਂ, ਮੈਂ ਇੰਨੀ ਜੋਬਨ ਮੱਤੀ। ਅਤੇ ਸਤਿਗੁਰੂ ਕਹਿੰਦੇ ਨੇ ਨਹੀਂ ਨਹੀਂ ਮੇਰੀ ਇਹ ਧੀਏ, ਧਿਆਨ ਰੱਖ, ਸਾਵਧਾਨ ਹੋ, ਇਵੇਂ ਨਹੀਂ ਕਰਨਾ ਤੂੰ। ਉਹ ਤੰਗੀ ਪਏ ਓਹਰੀ ਗਹਿਰੀ ਗੰਭੀਰੀ, ਸੱਸਰ ਸੁਹੀਆ ਕਿਵ ਕਰੀ, ਨਿਮਨ ਨਾ ਜਾਏ ਥਣੀ। ਕਹਿਣ ਲੱਗੇ ਗੱਚ ਦੇ ਲੱਗਾ ਗਿੜਬੜੀ, ਸਖਲੀਏ ਧੌਲ ਹਰੀ, ਸੇ ਪੀ ਢੰਦੇ ਡਿੱਠ ਮੈਂ ਮੁੰਧ, ਨਾ ਗਰਭ ਥਣੀ। ਕਿਸ ਛਾਤੀ ਦਾ ਤੂੰ ਮਾਣ ਕਰਦੀ ਹੈ, ਕਿਸ ਸੁੰਦਰਤਾ ਦਾ ਤੂੰ ਮਾਣ ਕਰਦੀ ਹੈ, ਇਹ ਸਭ ਕੁਝ ਢਲ ਜਾਣ ਵਾਲਾ ਹੈ। ਮੈਂ ਤਾਂ ਵੇਖੇ ਉਹ ਵੱਡੇ ਵੱਡੇ ਮਹਿਲ ਜਿਹੜੇ ਚੂਨੇ ਗੱਚ ਸਨ, ਜਿਹਨਾਂ ਨੂੰ ਸੀਮੈਂਟ ਲੱਗਾ ਹੋਇਆ ਸੀ, ਜਿਹੜੇ ਕੰਕਰੀਟ ਦੇ ਸਨ, ਉਹ ਵੀ ਢਹਿ ਗਏ। ਤੇ ਸਰੀਰ ਕੀ ਹੈ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ। ਮੈਂ ਉਦਾਹਰਣ ਇੱਕ ਇਤਿਹਾਸ ਦੀ ਦੇ ਕੇ ਅੱਗੇ ਚੱਲਾਂ, ਇਤਨੀ ਵਿਚਾਰ ਆਪਾਂ ਕਰ ਲਈਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਪੰਜ ਪੁੱਤਰ ਸਨ ਅਤੇ ਇੱਕ ਪੁੱਤਰੀ ਸੀ। ਪੁੱਤਰੀ ਜਿਸ ਦਾ ਜਨਮ 1615 ਵਿੱਚ ਹੋਇਆ ਅਤੇ ਜਿਸ ਦਾ ਵਿਆਹ ਰੱਖਿਆ ਗਿਆ 1628 ਦੇ ਵਿੱਚ, ਜਦੋਂ ਇੱਥੇ ਪਹਿਲੀ ਲੜਾਈ ਲੜੀ ਗਈ ਅਤੇ ਲੜਾਈ ਤੋਂ ਫਾਰਗ ਹੋ ਕੇ ਸਤਿਗੁਰੂ ਮਹਾਰਾਜ ਚੁਬਾਲ ਪਹੁੰਚ ਕੇ ਮਾਨਕ ਚੌਕ ਚੌਧਰੀ ਲੰਘਾ ਹੋਰਾਂ ਦਾ ਮਹਿਲ, ਉੱਥੇ ਪਹੁੰਚ ਕੇ ਨਾ ਆਪਣੀ ਬੇਟੀ ਦਾ, ਇੱਕੋ ਇੱਕ ਬੇਟੀ ਸੀ ਵੀਰੋ, ਉਸਦਾ ਆਨੰਦ ਕਾਰਜ ਕੀਤਾ। ਆਨੰਦ ਕਾਰਜ ਕਰਕੇ ਅਤੇ ਫਿਰ ਡੋਲੇ ਪਾਉਣ ਲੱਗਿਆਂ, ਸਿਰ 'ਤੇ ਹੱਥ ਫੇਰਦਿਆਂ ਹੋਇਆਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਵਚਨ ਕੀਤੇ ਨਾ, ਉਹ ਬਚਨ ਗੁਰਬਿਲਾਸ ਵਾਲਿਆਂ ਨੇ ਪਾਤਸ਼ਾਹੀ ਛੇਵੀਂ ਵਾਲਿਆਂ ਨੇ ਲਿਖਿਆ ਅਤੇ ਸਾਡਾ ਭਰਮ ਦੂਰ ਕਰਨ ਵਾਸਤੇ ਹੈ ਨਾ ਇਹ ਗੱਲਾਂ ਸਾਰੀਆਂ ਕਿ ਇੱਕ ਪਿਤਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਵਰਗਾ ਸੱਚਾ ਪਾਤਸ਼ਾਹ ਮੀਰੀ ਪੀਰੀ ਦਾ ਮਾਲਕ ਉਹ ਵੀ ਜਿਸ ਵੇਲੇ ਆਪਣੀ ਧੀ ਨੂੰ ਡੋਲੇ ਪਾਉਣ ਲੱਗਦਾ ਹੈ ਅਤੇ ਚਾਹੁੰਦਾ ਹੈ ਨਾ ਵੀ ਮੇਰੀ ਧੀ ਦਾ ਘਰ ਸੁਖੀ ਵਸੇ ਅਤੇ ਫਿਰ ਕਹਿੰਦਾ ਸੁਣ ਬੀਬੀ ਮੈਂ ਤੁਝੇ ਸੁਣਾਊਂ ਪਾਤਕੀ ਮਹਿਮਾ ਕਹਿ ਤੱਕ ਗਾਉਂ ਜਿਸ ਦੇ ਤੈਨੂੰ ਲੜ ਲਗਾਇਆ ਹੈ ਨਾ ਉਸ ਪਤੀ ਦੀ ਮੈਂ ਕਿੰਨੀ ਕੁ ਵਡਿਆਈ ਕਰ ਸਕਦਾ ਪਤ ਸੇਵਕ ਕੀ ਸੇਵਾ ਸਫਲੀ ਪਤ ਬਿਨ ਔਰ ਕਰੀ ਸਭ ਨਿਫਲੀ ਜੇ ਪਤੀ ਦੀ ਸੇਵਕਾ ਬਣ ਕੇ ਚੱਲੇਗੀ ਤੇ ਤੇਰੀ ਧਰਮ ਦੀ ਸੇਵਾ ਵੀ ਸਫਲ ਹੈ ਜੇ ਪਤੀ ਦੀ ਸੇਵਕਾ ਨਹੀਂ ਤੂੰ ਬਣ ਸਕਦੀ ਤੇ ਕਿਹੜੇ ਧਰਮ ਦੀ ਸੇਵਾ ਕਰਨ ਵਾਲੀ ਹੈ ਫਿਰ ਕੇਵਲ ਪਤੀ ਦੀ ਸੇਵਾ ਦੀ ਗੱਲ ਹੀ ਨਹੀਂ ਆਖੀ ਫਿਰ ਆਖਿਆ ਸਾਸ ਸੇਵ ਰਿਦਮਾਹੇ ਸੋ ਧਰਨੀ ਕੁਲ ਕੀ ਬਾਤ ਚਿੱਤ ਮੈਂ ਕਰਨ ਧਰਨੀ ਪ੍ਰਾਤ ਉੱਠ ਕਰ ਮੱਜਨ ਕਰੀਓ ਗੁਰਬਾਣੀ ਕੋ ਮੁਖ ਤੇ ਰਲੀਓ ਪੁਣਾ ਔਰ ਵਿਵਹਾਰ ਜੋ ਹੋਈ ਭਲੇ ਸੰਭਾਰੋ ਨਿੱਕੇ ਸੋਈ ਅੱਜ ਸਾਡੀਆਂ ਧੀਆਂ ਨੂੰ ਇਹ ਸਿੱਖਿਆ ਦੇਣ ਵਾਲੀ ਹੈ ਮੁੜ ਮੁੜ ਕੇ ਧੀਆਂ ਨੂੰ ਅਸੀਂ ਖੂਬ ਪੜ੍ਹਾਈਏ ਸੰਸਾਰੀ ਵਿੱਦਿਆ ਦੇਈਏ ਸਾਡੀਆਂ ਧੀਆਂ ਐਮ ਏ ਇਸ ਤੋਂ ਅਗਲੀਆਂ ਡਿਗਰੀਆਂ ਕਰਨ ਵਾਲੇ ਹੋਣ ਮੈਂ ਤਾਂ ਵਾਰ ਵਾਰ ਕਹਿੰਦਾ ਇੰਨੀਆਂ ਧੀਆਂ ਪੁੱਤਰ ਸਾਡੇ ਪੜ੍ਹੇ ਹੋਣ ਪੜ੍ਹਾਈਆਂ ਹੀ ਮੁੱਕ ਜਾਣ ਪਰ ਜਦੋਂ ਘਰ ਵਸਾਉਣਾ ਹੈ ਨਾ ਜਦੋਂ ਸੱਸ ਵਾਲੀ ਬਣਨਾ ਜਦੋਂ ਪਤੀ ਵਾਲੀ ਬਣਨਾ ਹੈ ਤੇ ਪਤਾ ਹੋਵੇ ਕਿ ਮੈਂ ਸੱਸ ਦੀ ਸੇਵਕਾ ਹਾਂ ਮੈਂ ਪਤੀ ਦੀ ਸੇਵਕਾ ਬਣ ਕੇ ਚੱਲਣਾ ਹੈ ਮੈਂ ਬਰਾਬਰੀ ਵਾਲੇ ਪਾਸੇ ਨਹੀਂ ਚੱਲਣਾ ਅੱਜ ਕੱਲ੍ਹ ਇਹ ਬਰਾਬਰੀ ਬਰਾਬਰੀ ਵਾਲੀ ਗੱਲ ਬਹੁਤ ਚੱਲਦੀ ਪਈ ਹੈ ਇਕੁਐਲਿਟੀ ਵਾਲੀ ਗੱਲ ਅਤੇ ਅਸੀਂ ਉਦਾਹਰਣ ਲੈ ਲੈਂਦੇ ਹਾਂ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਖਿਆ ਹੈ ਜਿਹੜਾ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਾਜਾਨ ਪਤਾ ਕਿਹੜੇ ਯੁੱਗ ਵਿੱਚ ਆਖਿਆ ਸੀ ਜਦੋਂ ਇਸਤਰੀ ਨੂੰ ਬਾਘਣ ਆਖਿਆ ਜਾਂਦਾ ਸੀ ਬਘਿਆੜਨ ਆਖਿਆ ਜਾਂਦਾ ਸੀ ਸ਼ੂਦਰਾਂ ਆਖਿਆ ਜਾਂਦਾ ਸੀ ਔਰ ਕਹਿੰਦੇ ਸਨ ਜਿਵੇਂ ਡੰਗਰ ਨੂੰ ਕੁੱਟਿਆ ਜਾ ਸਕਦਾ ਹੈ ਨਾ ਇਵੇਂ ਹੀ ਇਸਤਰੀ ਨੂੰ ਕੁੱਟਣਾ ਚਾਹੀਦਾ ਹੈ ਪੰਚੋਂ ਤਾੜਨ ਕੇ ਅਧਿਕਾਰੀ ਸਤਿਗੁਰਾਂ ਆਖਿਆ ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਾਜਾਨ ਭਲਿਓ ਮੰਦਾ ਨਾ ਆਖੋ ਸਤਿਕਾਰ ਕਰੋ ਮੈਂ ਸੰਖੇਪਤਾ ਨਾਲ ਬੇਨਤੀ ਕਰਦਾ ਸਨਮਾਨ ਇੱਕ ਹੋਰ ਗੱਲ ਹੈ ਸਮਾਨਤਾ ਇੱਕ ਹੋਰ ਗੱਲ ਹੈ ਅਸੀਂ ਸਨਮਾਨ ਦੇ ਅਰਥਾਂ ਨੂੰ ਬਾਹਰੀ ਮਾਹੌਲ ਦੇ ਵਿੱਚ ਆ ਕੇ ਨਾ ਅਸੀਂ ਸਮਾਨਤਾ ਦੇ ਅਰਥਾਂ ਵਿੱਚ ਲੈਣ ਲੱਗ ਪਏ ਹਾਂ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਵੇਲੇ ਕੋਈ ਧੀ ਭੁੱਲ ਜਾਂਦੀ ਹੈ ਛਿੜਕ ਜਾਂਦੀ ਹੈ ਆਪਣੀ ਸੁੰਦਰਤਾ 'ਤੇ ਮਾਣ ਕਰਦਿਆਂ ਹੋਇਆਂ ਭਾਦੋਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਆਪਣੇ ਸਰੀਰ 'ਤੇ ਮਾਣ ਕਰ ਲਿਆ ਲੱਖ ਸ਼ਿੰਗਾਰ ਬਣਾਇਆ ਉਹ ਚੇਤੇ ਰੱਖੇ ਕਾਰਜ ਨਾਹੀਂ ਕੇਤ ਉਹ ਕਿਸੇ ਕੰਮ ਨਹੀਂ ਹੈ
ਜਿਤ ਦਿਨ ਦੇਹ ਬਿਨ ਸਸੀ
ਜਿਸ ਦਿਨ ਇਹ ਸਰੀਰ ਬਿਨਸਦਾ ਹੈ
ਤਿਤ ਵੇਲੇ ਕਹਿਸਨ ਪ੍ਰੇਤ
ਤਾਂ ਉਸ ਵੇਲੇ ਕਹਿੰਦੇ ਨੇ ਮਰ ਗਈ ਹੈ ਤਨ ਮੁੱਕ ਗਿਆ ਇਹ ਪ੍ਰੇਤ ਹੋ ਗਿਆ ਲੈ ਚਲੋ ਇਸ ਨੂੰ ਜੀ
ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਣੀ ਭੇਤ
ਜਿਹੜੇ ਦੂਤ ਜਮ ਸਨਨ ਲੈ ਗਏ ਕਿਸੇ ਨੂੰ ਭੇਤ ਨਹੀਂ ਹੈ ਕਿੱਥੇ ਲੈ ਗਏ
ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉਂ ਲੱਗਾ ਹੇ
ਜਿਸ ਨੇ ਸੰਬੰਧੀ ਨੇ ਜਿਤਨੇ ਭੈਣ ਭਰਾ ਨੇ ਸਾਰੇ ਛੱਡ ਕੇ ਪਾਸੇ ਖੜੇ ਹੋ ਜਾਂਦੇ ਨੇ
ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ
ਹਰੇਕ ਮਨੁੱਖ ਦੀ ਮੌਤ ਇਵੇਂ ਹੀ ਹੁੰਦੀ ਹੈ ਜਿਹੜਾ ਥਿੜਕਿਆ ਹੋਇਆ ਹੋਵੇ ਹੱਥ ਮਰੋੜਦਾ ਹੈ ਪਛਤਾਉਂਦਾ ਹੈ ਤਨ ਉਸਦਾ ਨਾ ਜਿਵੇਂ ਅੰਦਰ ਵੱਢ ਪੈਂਦਾ ਹੈ ਵਾਢ ਪੈਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਸਿਆਹੋ ਹੋਆ ਸੇਤ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ
ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ
ਜਿਹੜੀ ਉਦਾਹਰਣ ਚੱਲੀ ਆ ਰਹੀ ਹੈ ਨਾ ਮੇਰੀਆਂ ਧੀਆਂ ਭੈਣਾਂ ਮਾਤਾਵਾਂ ਸਾਰੀਆਂ ਬੈਠੀਆਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪਿਆਰ ਨਾਲ ਵਿਚਾਰ ਕੇ ਕਰੋ ਸਾਨੂੰ ਸਭਨਾਂ ਨੂੰ ਅਹਿਸਾਸ ਹੋ ਜਾਏ ਮੈਂ ਆਪਣੇ ਭਰਾਵਾਂ ਨੂੰ ਵੀ ਆਖਾਂਗਾ ਲੈ ਜਾਓ ਇੱਥੋਂ ਪੋਥੀਆਂ ਅਰਥਾਂ ਦੀਆਂ ਲਿਜਾ ਕੇ ਆਪਣੀਆਂ ਧੀਆਂ ਨੂੰ ਪੜ੍ਹਾਓ ਆਪਣੀਆਂ ਭੈਣਾਂ ਨੂੰ ਪੜ੍ਹਾਓ ਸਾਰੇ किसने उद्यम करना है, पढ़ाओ। तो सतगुरु गुरु रामदास महाराज के बचन ने उन्होंने इन्हों अर्थां छड़ के असी नहीं लै सकांगे चल सकांगे। कहिंदे ने कहे प्रभ अवर अवर किछ कीजै, पति कुछ आखदा है ते करदी कुछ पई है। अर चेते रखे फिर सब बाद शिंगार फोकट फोकटैया, जितना शिंगार कीता है सारा ही एवें फजूल है। कि वो शिंगार मिलन कै ताई सोहनी बनी चंगी बनी मिलाप दे वास्ते, प्रभ लियो सुहागन थूक मुख पैया। जड़ी आग्या विच नहीं रहिंदी, आग्या अनुसार नहीं चलती, ते एवें सज्जन सवरन ते ही अपना ध्यान रखती है, उन्हों पति की प्रसन्नता प्राप्त नहीं होंदी। उदाहरण दे के सतगुरां ने सानू सारिआं नूं समझाया, जे इह संसार दी उदाहरण असी लै के नहीं चल सकते, गल समझ विच नहीं आवेगी, असी अगे नहीं चल सकांगे कि एकां कंत सबाई नार वाहिगुरू साडा सारिआं दा खसम है, किवें चलांगे असी। फिर पातशाह कहिंदे ने जे हुण हौमे विच हो के टुट के इहदे जे कम्मां दे विच उलझे आ रहा, यह नहीं वेखिया कि घट घट रहे आ समायो, इधर ध्यान नहीं किया, आपस में विथा पा के चलते रहे असी, तो जिन्हें मर्जी फिर लंगर लवाई जाओ, जितना मर्जी तुसी कुछ होर करी जाओ, फिर जे हाँ बीजा सोल उन्हें कर्मा संदड़ा खेत। कह लगे तुसी जिमीदारा करते हो, किसानियां करते हो, छट्टे देंदे हो, बीज पोरते हो। कह लगे तुहाडे सारे बीज नहीं फुटते होंगे, पर याद रखियो जे जड़े कर्मा दे बीज ने ना, वो सारे दे सारे फुटदे ने, वो सारे दे सारे फुटदे ने, और उन्हां सारिआं दे फल तुहानू खाने पैणे। जुड़ के चलोगे, आग्या मन के चलोगे, गुरु की खुशियां होणगियां, ते जे नहीं ते गुरु नानक साहब चेता कराउंदे कहिंदे चंगे आईआं बुरे आईआं। हां जी अगे की आखदे ने, चंगे आईआं बोलो सारे, चंगे आईया बुरे आईया, वाचै धर्म हदूर करमी आपो अपनी के नेड़ै के दूर। जिहा बीजै सोलने कर्मा संदड़ा खेत,
नानक प्रभ शरणागति चरण बोहित प्रब देता।
जेड़े शरण विच आ जांदे ने, निम्रता विच आ जांदे ने, गुरमत अनुसार चलदे ने, ओ बोहित बैठा आए जहाज ते चढ़ जांदे ने।
से पादोए नरक ना पाईऐ गुर रखण वाला हेता।
सतगुरु महाराज कहंदे ने पादों माड़ा नहीं है, मत सोचना के पादों दे विच सारे भुले फिरदे ने, सारे धक्के खांदे ने। कहंदे ने नहीं, जेड़े गुरु वाले बन के चलदे ने, गुरमत अनुसार चलदे ने, गुरु की गल नूं पल्ले बन के चलदे ने, गुर रखण वाला हेत सतगुर सिख की करै प्रतिपाल, सेवक कहो गुर सदा दयाल, सिख की गुर दुरमत मल हिरै, गुर बचनी हरि नाम उचरै, सतगुर सिख के बंधन काटै, गुर का सिख विकार ते हट है। सतगुर सिख को नाम धन दे, गुर का सिख वडभागी है, सतगुर सिख का हलत पड़त सवार है, नानक सतगुर सिख को जी नाल संभार है, अपने सीने नाल ला के संभाल करता है, पादरों माड़ा नहीं हैगा, गुर रखण वाला है। मैं बेनती करांगा सारा एक दिन नहीं, एक महीना नहीं, साडा सारा जीवन सफल हो जाए, असी गुरमत अनुसार सारे चलीए, ते निम्रता नाल ना अरदास सदा करिए, किरत कर्म के विछुड़े कृपा मिलो राम कर कृपा, मिलो हो राम कर कृपा, मिलो
कर
ये तुसी सदा ना गाउंदे जायो जे, चेते करदे जायो जे, बेनतियां करदे जायो जे। सतगुरु पातशाह महाराज सदा ही नरक ना पाईए गुर रखण वाला हेत, अपने सीने नाल ला के संभाल करदे ने करन, ये भावनावां प्रगट करदा होया मैं तुहाडा धन्नवाद करदा प्रधान श्रोमणी गुरद्वारा प्रबंधक कमेटी दा, उहनां दी सारी टीम दा, माणयोग हैड ग्रंथी साहब, ਉਹਨਾਂ ਦੇ ਸਾਰੇ ਟੀਮ ਦਾ ਸਾਥੀਆਂ ਦਾ ਮੈਂ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮਨ ਬਖਸ਼ਿਆ ਆਪ ਸਭਨਾਂ ਦੇ ਦਰਸ਼ਨ ਕਰਨ ਦਾ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋਇ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।